ਵਾਰ 28 ਦੀ ਪੌੜੀ 17 ਵਿੱਚ ਪਾਵਨ ਪਵਿੱਤਰ ਬਚਨ ਗੁਰਸਿੱਖੀ ਦੀ ਉਸਤਤ ਵਿੱਚ ਅਤੇ ਗੁਰਸਿੱਖੀ ਕਮਾਉਣ ਵਾਲੇ, ਗੁਰਸਿੱਖੀ ਨਿਭਾਉਣ ਵਾਲੇ ਗੁਰੂ ਪਿਆਰਿਆਂ ਦੀ ਉਪਮਾ ਵਿੱਚ ਉਚਾਰਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਨੇ। ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਭਵਰ ਵਸੰਦੇ, ਤੇ ਵਿਰਲੇ ਸੰਸਾਰ ਵਿੱਚ ਪਿਰਮ ਸੁਨੇਹੀ ਮੀਨ ਤਰੰਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ, ਭੈ ਵਿੱਚ ਜੰਮਣ ਭੈ ਰਹਿਣ ਭੈ ਵਿੱਚ ਮਰ ਗੁਰਸਿੱਖ ਜੀਵਨ ਦੇ, ਗੁਰਮੁਖ ਸੁਖ ਫਲ ਪਿਰਮ ਚਖੰਦੇ, ਗੁਰਮੁਖ ਸੁਖ ਫਲ ਪਿਰਮ ਚਖੰਦੇ। ਕਹਿਣ ਲੱਗੇ ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਜਿਹੜੇ ਗੁਰੂ ਦੀ ਜੋਤ ਦੇ ਦਰਸ਼ਨ ਕਰਨ ਲਈ ਪਤੰਗੇ ਵਾਂਗ ਪ੍ਰੇਮ ਕਰਕੇ ਮਿਲਦੇ ਹਨ, ਉਹ ਸੰਸਾਰ ਦੇ ਵਿੱਚ ਬਹੁਤੇ ਨਹੀਂ। ਕਹਿਣ ਲੱਗੇ ਉਹ ਟਾਵੇਂ ਟਾਵੇਂ ਕਿਤੇ ਕਿਤੇ ਨੇ, ਉਹ ਘਰ ਘਰ ਨਹੀਂ ਐਸੇ। ਭਾਵ ਜਿਹੜਾ ਪਤੰਗਾ ਹੈ ਉਹ ਦੀਵੇ ਦੀ ਲਾਟ ਦੇ ਉੱਤੇ ਆਪਣਾ ਆਪ ਸਾੜ ਦਿੰਦਾ ਹੈ ਪਰ ਪਛਾਹ ਨਹੀਂ ਮੁੜਦਾ। ਉਹ ਵਿਰਲੇ ਨੇ ਸੰਸਾਰ ਵਿੱਚ ਗੁਰਸਿੱਖ ਗੁਰੂ ਪਿਆਰੇ, ਜਿਹੜੇ ਸਤਿਗੁਰੂ ਪਾਤਸ਼ਾਹ ਦਾ ਦਰਸ਼ਨ ਕਰਨ ਪਰ ਧਰਮ ਦੀ ਖਾਤਰ ਸੱਚ ਦੀ ਸ਼ਮਾ ਦੇ ਉੱਤੇ ਕੁਰਬਾਨ ਵੀ ਹੋ ਜਾਣ, ਐਸੇ ਵਿਰਲੇ ਨੇ ਸੰਸਾਰ 'ਚ। ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ, ਸ਼ਬਦ ਦੀ ਪ੍ਰੀਤ ਵਿੱਚ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਜਿਹੜੇ ਮਿਰਗ ਵਾਂਗ ਮਰਦੇ, ਜਿਵੇਂ ਮਿਰਗ ਭਾਵ ਹਿਰਨ ਕੰਢੇਹੜੇ ਦੇ ਨਾਦ ਦੇ ਉੱਤੇ ਮਸਤ ਹੋ ਜਾਂਦਾ, ਲੇਟਣ ਲੱਗ ਪੈਂਦਾ, ਸ਼ਿਕਾਰੀ ਬੜੇ ਆਰਾਮ ਨਾਲ ਗੱਲ ਰੱਸਾ ਪਾ ਲੈਂਦਾ, ਜਿਹੜੇ ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਨ ਵਾਲੇ ਨੇ ਉਹ ਮਾਰ ਦਿੰਦੇ ਉਹਨੂੰ। ਪਰੰਤੂ ਜਿਹੜਾ ਹਿਰਨ ਹੈ ਉਹ ਕੰਢੇਹੜੇ ਦੇ ਨਾਦ ਨਾਲੋਂ ਆਪਣੀ ਪ੍ਰੀਤ ਨਹੀਂ ਛੱਡਦਾ। ਐਸੇ ਗੁਰਸਿੱਖ ਗੁਰੂ ਪਿਆਰੇ ਜਿਹੜੇ ਸੁਰਤ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਾਂ ਕੁਰਬਾਨ ਕਰਕੇ ਹਉਮੈ ਹੰਕਾਰ ਵੱਲੋਂ ਮਰ ਕੇ ਫਿਰ ਧਰਮ ਦੀ ਖਾਤਰ ਵੀ ਆਪਾਂ ਕੁਰਬਾਨ ਕਰ ਜਾਂਦੇ ਹਾਂ, ਐਸੇ ਸੰਸਾਰ ਵਿੱਚ ਵਿਰਲੇ ਲੋਕ ਨੇ, ਟਾਵੇਂ ਟਾਵੇਂ। ਫਿਰ ਕਹਿਣ ਲੱਗੇ ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਭਵਰ ਵਸੰਦੇ, ਭਵਰੇ ਦੀ ਦਲੀਲ ਦਿੰਦੇ। ਪਹਿਲੀ ਪੰਕਤੀ ਵਿੱਚ ਪਤੰਗੇ ਦੀ ਦਲੀਲ ਦਿੱਤੀ, ਜਿਵੇਂ ਪਤੰਗਾ ਦੀਵੇ ਦੀ ਲਾਟ ਤੇ ਸੜਦਾ ਹੈ। ਫਿਰ ਮਿਰਗ ਹਿਰਨ ਕੰਢੇਹੜੇ ਦੇ ਨਾਦ ਦੇ ਉੱਤੇ ਮਸਤ ਹੁੰਦਾ ਹੈ। ਫਿਰ ਤੀਸਰਾ ਬਚਨ ਹੁਣ ਵਰਤਦੇ ਨੇ, ਜਿਵੇਂ ਭਵਰਾ ਕਮਲ ਫੁੱਲ ਦੇ ਉੱਤੇ ਮਸਤ ਰਹਿੰਦਾ, ਉਹਦੀ ਪ੍ਰੀਤ ਹੈ ਜਾਨ ਦੇ ਦਿੰਦਾ, ਪ੍ਰੀਤ ਨਹੀਂ ਛੱਡਦਾ। ਮਿਰਗ ਕੰਢੇਹੜੇ ਦੇ ਨਾਦ ਨੂੰ ਸੁਣ ਕੇ ਜਾਨ ਦੇ ਦਿੰਦਾ, ਪ੍ਰੀਤ ਨਹੀਂ ਛੱਡਦਾ। ਪਤੰਗਾ ਦੀਵੇ ਦੀ ਲਾਟ ਤੇ ਸੜ ਜਾਂਦਾ ਪਰ ਮੁੱਖ ਨਹੀਂ ਮੋੜਦਾ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਨੇ, ਕਹਿਣ ਲੱਗੇ ਗੁਰੂ ਦੇ ਚਰਨਾਂ ਕਮਲਾਂ ਵਿਖੇ ਭਵਰ ਹੋ ਕੇ ਭਵਰੇ ਬਣ ਕੇ ਨਿਵਾਸ ਰੱਖਦੇ, ਜਿਹੜੇ ਆਪਾਂ ਗਵਾ ਦਿੰਦੇ ਆ, ਸਤਿਗੁਰੂ ਵਾਲੇ ਪਾਸੇ ਪਿੱਠ ਨਹੀਂ ਕਰਦੇ, ਐਸੇ ਲੋਕ ਸੰਸਾਰ ਵਿੱਚ ਵਿਰਲੇ ਨੇ। ਤੇ ਵਿਰਲੇ ਸੰਸਾਰ ਵਿੱਚ ਪਿਰਮ ਸੁਨੇਹੀ ਮੀਨ ਤਰੰਦੇ, ਮੀਨ ਦਾ ਅਰਥ ਹੁੰਦਾ ਮੱਛੀ, ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰਨ ਪਾਣੀ। ਭਾਈ ਗੁਰਦਾਸ ਜੀ ਦੇ ਬਚਨਾਂ ਕਹਿੰਦੇ ਜੋ ਪਿਆਰੇ ਅਕਾਲ ਪੁਰਖ ਰੂਪੀ ਸਮੁੰਦਰ ਦੇ ਪ੍ਰੇਮੀ ਹੋ ਕੇ ਮੱਛੀ ਵਾਂਗ ਤਰਦੇ ਹਨ, ਉਹ ਸੰਸਾਰ ਵਿੱਚ ਵਿਰਲੇ ਨੇ। ਆਪ ਜਿਵੇਂ ਮੱਛੀ ਪਾਣੀ ਨਾਲੋਂ ਪ੍ਰੀਤ ਨਹੀਂ ਛੱਡਦੀ, ਮਰ ਜਾਂਦੀ ਹੈ ਪਾਣੀ ਨਾਲੋਂ ਵਿਛੜ ਕੇ, ਪਰ ਤਰਲਾ ਇਹੋ ਹੀ ਲੈਂਦੀ, ਤਰਸਦੀ ਇਹੋ ਹੀ ਹੈ ਕਿ ਮੈਨੂੰ ਪਾਣੀ ਵਿੱਚ ਛੱਡ ਦਿਉ। ਜਿਹੜੇ ਗੁਰਸਿੱਖ ਪਿਆਰੇ ਮਾਲਕ ਦੇ ਚਰਨਾਂ ਨਾਲ ਪ੍ਰੀਤ ਕਰਦੇ ਨੇ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਇੱਦਾਂ ਪ੍ਰੀਤ ਵਿੱਚ ਭਿੱਜੇ ਗੁਰਸਿੱਖ ਗੁਰਮੁਖ ਪਿਆਰੇ ਗੁਰੂ ਨਾਲੋਂ ਵਿਛੜ ਕੇ ਇੰਜ ਮਹਿਸੂਸ ਕਰਦੇ ਜਿਵੇਂ ਮਰ ਗਏ। ਭਾਵ ਗੁਰੂ ਤੋਂ ਵਿਛੋੜਾ, ਨਾਮ ਸਿਮਰਨ ਨਾਲੋਂ ਵਿਛੋੜਾ, ਉਹਦੇ ਪ੍ਰੇਮ ਨਾਲੋਂ ਵਿਛੋੜਾ ਉਹਨਾਂ ਦੀ ਮੌਤ ਹੈ, ਜਿਵੇਂ ਮੱਛੀ ਦਾ ਪਾਣੀ ਨਾਲੋਂ ਵਿਛੋੜਾ ਉਹਦੀ ਮੌਤ ਹੈ। ਐਸਾ ਗੁਰਸਿੱਖਾਂ ਦਾ ਜੀਵਨ ਹੈ। ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ, ਗੁਰਸਿੱਖ ਸੇਵ ਕਰਨ ਦੇ, ਜੋ ਗੁਰਸਿੱਖ ਗੁਰੂ ਦੇ ਹੋਰ ਸਿੱਖਾਂ ਦੀ ਸੇਵਾ ਤਨੋ ਮਨੋ ਹੋ ਕੇ ਕਰਦੇ, ਉਹ ਵੀ ਸੰਸਾਰ ਜਗਤ ਵਿੱਚ ਵਿਰਲੇ ਟਾਵੇਂ ਟਾਵੇਂ। ਭੈ ਵਿੱਚ ਜੰਮਣ, ਭੈ ਰਹਿਣ, ਭੈ ਵਿੱਚ ਮਰ ਗੁਰਸਿੱਖ ਜੀਵਨ ਦੇ, ਭੈ ਵਿੱਚ ਜਨਮ ਲੈ ਕੇ ਸਾਰੇ ਦਾ ਸਾਰਾ ਜੀਵਨ ਮਾਲਕ ਦੇ ਪ੍ਰਭੂ ਦੇ ਭੈ ਵਿੱਚ ਹੀ ਰਹਿੰਦੇ ਨੇ ਅਤੇ ਭੈ ਵਿੱਚ ਹੀ ਸੰਸਾਰ ਤੋਂ ਅਕਾਲ ਚਲਾਣਾ ਕਰਦੇ ਹਨ। ਭਾਵ ਸਾਰੇ ਦਾ ਸਾਰਾ ਜੀਵਨ ਮਾਲਕ ਦੇ ਭੈ ਵਿੱਚ ਹੀ ਰਹੇ, ਭੈ ਵਿੱਚ ਜੰਮਣ, ਭੈ ਰਹਿਣ, ਭੈ ਵਿੱਚ ਮਰ ਗੁਰਸਿੱਖ ਜੀਵਨ ਦੇ, ਉਹਨਾਂ ਦਾ ਸਾਰਾ ਜੀਵਨ ਗੁਰੂ ਦੇ ਭੈ ਵਿੱਚ ਹੀ ਹੈ, ਆਪਣੇ ਮਾਲਕ ਦੇ ਭੈ ਵਿੱਚ ਹੀ ਰਹਿੰਦੇ ਨੇ। ਆਪਾ ਭਾਵ ਵਾਲੇ ਪਾਸਿਓਂ ਮਰ ਕੇ, ਹਉਮੈ ਹੰਕਾਰ ਵਾਲੇ ਪਾਸਿਓਂ ਮਰ ਕੇ ਸੰਸਾਰ ਜਗਤ ਵਿੱਚ ਜ਼ਿੰਦਗੀ ਜਿਉਂਦੇ ਨੇ। ਜਦੋਂ ਤੱਕ ਸੰਸਾਰ ਤੋਂ ਉਹਨਾਂ ਨੇ ਸਰੀਰ ਕਰਕੇ ਜਾਣਾ ਹੈ, ਅਕਾਲ ਚਲਾਣਾ ਕਰਨਾ, ਸਾਰੇ ਦਾ ਸਾਰਾ ਜੀਵਨ ਭੈ ਵਿੱਚ ਹੀ ਰਹੇ। ਆਪਣੇ ਜੀਵਨ ਦੇ ਹੁੰਦਿਆਂ, ਸਵਾਸਾਂ ਦੀ ਪੂੰਜੀ ਦੇ ਚੱਲਦਿਆਂ ਹਉਮੈ ਹੰਕਾਰ ਵੱਲੋਂ ਮਰੇ ਰਹਿੰਦੇ ਆ ਤੇ ਅਖੀਰ ਵੇਲੇ ਜਦੋਂ ਸੰਸਾਰ ਤੋਂ ਜਾਣਾ, ਮਾਲਕ ਦਾ ਭੈ, ਰੱਬ ਦਾ ਪਿਆਰ, ਪ੍ਰਭੂ ਦੀ ਪ੍ਰੀਤ ਵਿੱਚ ਹੀ ਸਾਰੇ ਦਾ ਸਾਰਾ ਜੀਵਨ ਨਿਭਾ ਜਾਂਦੇ ਆ। ਇਸ ਲਈ ਐਸੇ ਗੁਰਮੁਖ ਜਨ ਅਬਚਲ ਪਦਵੀ, ਅਚਲ ਪਦਵੀ ਪ੍ਰਾਪਤ ਕਰ ਲੈਂਦੇ ਨੇ। ਲੋਕ ਵਿੱਚ ਵੀ ਸਤਿਕਾਰ, ਪਰਲੋਕ ਦੇ ਵਿੱਚ ਵੀ ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਹੋ ਜਾਂਦੇ। ਅਖੀਰਲੀ ਪੰਕਤੀ ਚ ਫੁਰਮਾਨ ਕਰਦੇ ਨੇ, ਗੁਰਮੁਖ ਸੁਖ ਫਲ ਪਿਰਮ ਚਖੰਦੇ। ਐਸੇ ਟਾਵੇਂ ਟਾਵੇਂ ਨੇ ਗੁਰਮੁਖ ਪਿਆਰੇ, ਜੋ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਆਤਮਿਕ ਸੁੱਖ ਦਾ ਫਲ ਚੱਖਦੇ ਤੇ ਉਹਦੇ ਨਾਮ ਰਸ ਵਿੱਚ ਸਦਾ ਵਾਸਤੇ ਮਸਤ ਰਹਿੰਦੇ। ਪਤੰਗੇ ਵਾਂਗ ਮਾਲਕ ਦੇ ਨਾਲ ਪ੍ਰੀਤ, ਜਿਵੇਂ ਪਤੰਗਾ ਦੀਵੇ ਦੀ ਲਾਟ ਨਾਲ ਪਿਆਰ ਕਰੇ, ਮੱਛੀ ਜਿਵੇਂ ਪਾਣੀ ਨਾਲ ਪਿਆਰ ਕਰੇ, ਜਿਵੇਂ ਮਿਰਗ ਕੰਢੇਹੜੇ ਨਾਦ ਨਾਲ ਪ੍ਰੀਤ ਕਰੇ, ਤੇ ਜਿਵੇਂ ਸਾਧ ਸੰਗਤ ਭਮਰਾ ਕਮਲ ਫੁੱਲ ਦੇ ਨਾਲ ਪ੍ਰੀਤ ਕਰੇ, ਇਹ ਸੰਸਾਰ ਜਗਤ ਵਿੱਚ ਉਹਨਾਂ ਨੇ ਤੱਕਿਆ। ਇਸੇ ਤਰ੍ਹਾਂ ਗੁਰੂ ਦਾ ਸਿੱਖ ਆਪਣੇ ਗੁਰੂ ਨਾਲ ਪ੍ਰੀਤ ਕਰੇ, ਇਹ ਜੀਵਨ ਹੈ। ਦੱਸ ਰਹੇ ਭਾਈ ਗੁਰਦਾਸ ਜੀ, ਏਦਾਂ ਗੁਰੂ ਨਾਲ ਪ੍ਰੀਤ ਕਰੇ ਗੁਰੂ ਦਾ ਸਿੱਖ, ਕਿਉਂਕਿ ਜਿੱਥੇ ਸਾਧ ਸੰਗਤ ਪ੍ਰੀਤ ਹੈ, ਜੇ ਤੁਸੀਂ ਸੰਸਾਰ ਦਾ ਭਲਾ ਕਰਨਾ ਚਾਹੁੰਦੇ ਜੀ, ਜੇ ਦੁਨੀਆਂ ਨੂੰ ਕੁਛ ਦੇਣਾ ਚਾਹੁੰਦੇ ਹੋ, ਇੱਕ ਜ਼ਿੰਦਗੀ 'ਚ ਜ਼ਰੂਰ ਬਾਤ ਚੇਤੇ ਰੱਖਣੀ, ਜਿਸ ਤਰ੍ਹਾਂ ਕਿਸੇ ਬੂਟੇ ਦਾ ਬੀਜ ਮਿੱਟੀ ਦੇ ਵਿੱਚ ਮਿਲ ਜਾਂਦਾ, ਫਿਰ ਇਹ ਆਪਣੇ ਵਰਗੇ ਕਈ ਬੀਜ ਅਤੇ ਕਈ ਬੂਟੇ ਪੈਦਾ ਕਰ ਜਾਂਦਾ। ਪਰ ਜਿੰਨੀ ਦੇਰ ਉਹ ਬੀਜ ਆਪਣੇ ਆਪ ਨੂੰ ਮਿੱਟੀ ਵਿੱਚ ਮਿਲਾਉਂਦਾ ਨਹੀਂ, ਉਹਦੇ ਤੋਂ ਦਰਖਤ ਨਹੀਂ ਪੈਦਾ ਹੋ ਸਕਦਾ, ਅਤੇ ਨਾ ਉਹਦੇ ਵਰਗੇ ਹੋਰ ਹਜ਼ਾਰਾਂ ਬੀਜ ਹੋਰ ਪੈਦਾ ਹੋਣੇ। ਜਦੋਂ ਇੱਕ ਬੀਜ ਨੇ ਆਪਣੇ ਆਪ ਨੂੰ ਮਿੱਟੀ ਵਿੱਚ ਮਿਲਾ ਦਿੱਤਾ, ਆਪਾ ਗਵਾ ਦਿੱਤਾ, ਭਾਵ ਕਈ ਆਪਣੇ ਵਰਗੇ ਬੀਜ ਅਤੇ ਫਿਰ ਬੂਟੇ ਪੈਦਾ ਕਰਦਾ। ਕਲਮ ਪਹਿਲਾਂ ਚਾਕੂ ਦੇ ਨਾਲ ਘੜੀ ਜਾਂਦੀ ਹੈ ਅਤੇ ਫਿਰ ਬੜੇ ਸੋਹਣੇ ਮੋਤੀਆਂ ਵਰਗੇ ਅੱਖਰ ਲਿਖਦੀ ਹੈ। ਜਿਹੜਾ ਮੋਤੀ ਹੈ ਸਾਧ ਸੰਗਤ, ਉਹ ਪਹਿਲਾਂ ਵਿੱਝਦਾ, ਐਂ ਸੂਈ ਲੰਘਾਉਂਦੇ ਉਹਦੇ ਵਿੱਚ ਦੀ, ਛੇਕ ਕਰਾਉਂਦਾ ਆਪਣੇ ਆਪ 'ਚ। ਮੋਤੀ ਪਹਿਲਾਂ ਵਿੱਝਦਾ ਅਤੇ ਫਿਰ ਕਿਸੇ ਦੇ ਗਲੇ ਦਾ ਹਾਰ ਅਤੇ ਸ਼ਿੰਗਾਰ ਬਣਦਾ। ਮਹਿੰਦੀ ਪਹਿਲਾਂ ਪਿਸਦੀ ਹੈ, ਫਿਰ ਕਿਸੇ ਦੇ ਹੱਥਾਂ ਪੈਰਾਂ ਦੇ ਉੱਤੇ ਲੱਗ ਕੇ ਰੰਗ ਦਿੰਦੀ ਹੈ। ਮਾਂ ਆਪਣੀ ਸੁੰਦਰਤਾ ਜੋਬਨ ਜਵਾਨੀ ਵਾਰ ਕੇ ਫਿਰ ਆਪਣੀ ਗੋਦੀ ਆਪਣੀ ਔਲਾਦ ਦੇ ਨਾਲ, ਪੁੱਤ ਧੀ ਦੇ ਨਾਲ ਸ਼ਿੰਗਾਰਦੀ ਹੈ। ਚੰਦਨ ਪਹਿਲਾਂ ਪੱਥਰ ਦੇ ਉੱਤੇ ਘਿਸਦਾ ਹੈ, ਫਿਰ ਮੱਥੇ ਦੇ ਉੱਤੇ ਲਾਉਣ ਨਾਲ ਸਾਧ ਸੰਗਤ ਠੰਡ ਪਾਉਂਦਾ ਹੈ। ਸੋਨਾ ਕੁਠਾਲੀ ਵਿੱਚ ਪੈ ਕੇ ਹੀ ਕੁੰਦਨ ਬਣਦਾ ਹੈ। ਇਸੇ ਤਰ੍ਹਾਂ ਕਿਸੇ ਉੱਚੇ ਆਦਰਸ਼, ਕਿਸੇ ਉੱਚੇ ਮਰਤਬੇ ਦੀ ਪ੍ਰਾਪਤੀ ਲਈ ਕੁਰਬਾਨੀ ਕਰਨੀ ਪੈਂਦੀ ਹੈ। ਜਦੋਂ ਪਾਣੀ ਕਿਸੇ ਜਗ੍ਹਾ 'ਤੇ ਖਲੋ ਜਾਂਦਾ ਹੈ, ਗੰਦਾ ਹੋ ਜਾਂਦਾ ਹੈ, ਲਹੂ ਰੁਕਣ ਨਾਲ ਸਰੀਰ ਮੁਰਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਉੱਚੇ ਆਦਰਸ਼ ਦੀ ਜੇ ਪ੍ਰਾਪਤੀ ਕਰਨੀ ਹੈ ਤੇ ਸਾਧ ਸੰਗਤ ਉਹਦੇ ਲਈ ਕੁਰਬਾਨੀ ਦੇਣੀ ਪਏਗੀ, ਆਪਾਂ ਕੁਰਬਾਨ ਕਰਨਾ ਪਏਗਾ। ਅੱਜ ਆਪਾਂ ਪਤੰਗੇ ਦੀ ਗੱਲ ਕਰ ਰਹੇ ਹਾਂ, ਅੱਜ ਆਪਾਂ ਭਵਰੇ ਦੀ ਬਾਤ ਪਾ ਰਹੇ ਹਾਂ। ਉਹ ਭਵਰਾ ਫੁੱਲ ਦੇ ਉੱਤੇ ਬੈਠਾ ਸ਼ਾਮ ਨੂੰ ਸੂਰਜ ਛਿਪ ਜਾਂਦਾ ਹੈ, ਭਵਰਾ ਪ੍ਰੀਤ ਨਹੀਂ ਛੱਡਦਾ, ਮਰ ਜਾਂਦਾ ਹੈ। ਉਹ ਪ੍ਰੀਤ ਦੇ ਵਿੱਚ ਜਾਨ ਦੇ ਦਿੰਦਾ ਹੈ, ਪ੍ਰੇਮ ਦੇ ਵਿੱਚ ਪਤੰਗਾ ਦੀਵੇ ਦੀ ਲਾਟ ਤੇ ਸੜ ਜਾਂਦਾ ਹੈ, ਪ੍ਰੇਮ ਦੇ ਵਿੱਚ ਜਿਹੜਾ ਮਿਰਗ ਹੈ, ਹਿਰਨ ਹੈ, ਆਪਣੀ ਜਾਨ ਦੇ ਦਿੰਦਾ ਹੈ ਪਰ ਮੁੱਖ ਨਹੀਂ ਮੋੜਦਾ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਨੇ ਉਹ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ ਪ੍ਰੇਮ ਰਸ ਚੱਖਦੇ ਆ, ਪ੍ਰੇਮ ਦਾ ਫਲ ਚੱਖਦੇ ਆ। ਗੁਰੂ ਦਾ ਪ੍ਰੇਮ ਹੀ ਉਹਨਾਂ ਵਾਸਤੇ ਸਭ ਤੋਂ ਵੱਡਾ ਸੁੱਖ ਹੈ। ਭਾਈ ਗੁਰਦਾਸ ਜੀ ਪਾਵਨ ਬਚਨ ਕਹਿੰਦੇ ਨੇ, ਗੁਰਮੁਖ ਸੁੱਖ ਫਲ ਪਿਰਮ ਚਖੰਦੇ। ਉਸ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਪਿਆਰ, ਗੁਰੂ ਦੀ ਸਿੱਖੀ ਨਾਲ ਪਿਆਰ, ਆਤਮਿਕ ਸੁੱਖ ਦਾ ਫਲ ਚੱਖਦੇ ਨੇ, ਆਨੰਦ ਮਾਣਦੇ ਨੇ। ਸ਼ਹਾਦਤਾਂ ਦੇ ਜਾਮ ਪੀ ਕੇ ਵੀ ਆਪਾਂ ਕੁਰਬਾਨ ਕਰ ਜਾਂਦੇ ਆ ਪਰ ਗੁਰੂ ਵਾਲੇ ਪਾਸਿਓਂ ਬੇਮੁੱਖ ਨਹੀਂ ਹੁੰਦੇ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਜਾਂਦੇ ਨੇ। ਵਾਰ 28 ਪੌੜੀ 18 ਵਿੱਚ ਪਵਿੱਤਰ ਬਚਨ ਕੁਰਬਾਨ ਕਰਦਿਆਂ ਦੱਸਿਆ, ਗੁਰੂ ਦੀ ਸਿੱਖੀ ਸਾਰਿਆਂ ਨਾਲੋਂ ਸ਼੍ਰੋਮਣੀ ਕਿਵੇਂ ਹੈ। ਲੱਖ ਜਪ ਤਪ, ਲੱਖ ਸੰਜਮ ਹੋਮ, ਜਗ ਲੱਖ ਵਰਤ ਕਰਨ ਦੇ, ਲੱਖ ਤੀਰਥ ਲੱਖ ਊਲਖਾ, ਲੱਖ ਪੁਰੀਆਂ ਲੱਖ ਪੁਰਬ ਲਗਨ ਦੇ, ਦੇਵੀ ਦੇਵਲ ਦੇਹੁਰੇ ਲੱਖ ਪੁਜਾਰੀ ਪੂਜ ਕਰਨ ਦੇ, ਜਲ ਥਲ ਮਹੀਅਲ ਭਰਮ ਦੇ, ਕਰਮ ਧਰਮ ਲੱਖ ਫੇਰ ਫਿਰਨ ਦੇ, ਲੱਖ ਪਰਬਤ ਵਾਣ ਖੰਡ ਲੱਖ, ਲੱਖ ਉਦਾਸੀ ਹੋਏ ਪਵੰਦੇ, ਅਗਨੀ ਅੰਗ ਜਲਾਏ ਦੇ, ਲੱਖ ਹਿਮਾਚਲ ਜਾਏ ਗਲੰਦੇ, ਗੁਰਸਿੱਖੀ ਸੁਖ ਤਿਲ ਨਾ ਲਹੰਦੇ, ਗੁਰਸਿੱਖੀ ਸੁਖ ਤਿਲ ਨਾ ਲਹੰਦੇ। ਦੁਨੀਆਂ ਵਿੱਚ ਕੋਈ ਇਨਸਾਨ ਬਾਹਰੋਂ ਦਿਸਣ ਵਾਲੇ ਧਰਮ ਦੇ ਲੱਖਾਂ ਕਰਮ ਕਰੇ ਪਰ ਉਹ ਕਰਮ ਕਾਂਡ ਬਣ ਕੇ ਰਹਿ ਜਾਣਗੇ ਗੁਰਸਿੱਖੀ ਦੇ ਮੁਕਾਬਲੇ ਤੇ। ਭਾਵ ਲੱਖਾਂ ਹੀ ਜਾਪ ਤਪ ਤੇ ਲੱਖਾਂ ਹੀ ਧਰਮ ਦੇ ਕੰਮ, ਇੱਥੋਂ ਤੱਕ ਹਿਮਾਲਾ ਪਰਬਤ ਦੇ ਉੱਤੇ ਜਾ ਕੇ ਵੀ ਕੋਈ ਬੰਦਾ ਆਪਣੇ ਆਪ ਨੂੰ ਬਰਫ਼ ਵਿੱਚ ਪਾ ਕੇ ਗਾਲ ਦੇ ਪਰ ਗੁਰਸਿੱਖੀ ਦੇ ਬਰਾਬਰ ਇੱਕ ਤਿਲ ਵੀ ਨਹੀਂ ਪੁੱਜ ਸਕਦਾ। ਇੰਨੀ ਮਹਾਨ ਹੈ ਗੁਰੂ ਦੀ ਸਿੱਖੀ। ਐਸੇ ਜਾਪ ਤਾਪ ਆਦਿਕਾਂ ਦਾ ਵਰਣਨ ਕਰ ਰਹੇ ਹਨ ਭਾਈ ਗੁਰਦਾਸ ਜੀ। ਕਹਿਣ ਲੱਗੇ, ਲੱਖ ਜਾਪ ਤਪ, ਲੱਖ ਸੰਜਮ ਹੋਮ, ਜਗ ਲੱਖ ਵਰਤ ਕਰਨ ਦੇ। ਲੱਖਾਂ ਕੋਈ ਜਾਪ ਕਰੇ, ਲੱਖਾਂ ਹੀ ਤਪ ਕਰੀਏ, ਲੱਖਾਂ ਹੀ ਸੰਜਮ, ਲੱਖਾਂ ਹੀ ਹੋਮ ਜਗ ਕੋਈ ਕਰੇ ਤੇ ਲੱਖਾਂ ਹੀ ਵਰਤ ਰੱਖੇ ਦੁਨੀਆਂ ਵਿੱਚ। ਇਹ ਸਾਰੇ ਦਾ ਸਾਰਾ ਜ਼ਿਕਰ ਹੁਣ ਲਗਾਤਾਰ ਸਾਧ ਸੰਗਤ ਭਾਈ ਗੁਰਦਾਸ ਜੀ ਨੇ ਕਰਨਾ ਹੈ। ਅਖੀਰ ਵਿੱਚ ਜਾ ਕੇ ਬਚਨ ਦੱਸਣਗੇ, ਗੁਰਸਿੱਖੀ ਦੇ ਬਰਾਬਰ ਇਹ ਸਾਰੇ ਦਾ ਸਾਰਾ ਕੁਛ ਇੱਕ ਤਿਲ ਮਾਤਰ ਵੀ ਨਹੀਂ ਹੈ। ਗੁਰੂ ਦੀ ਸਿੱਖੀ ਇਤਨੀ ਮਹਾਨ ਤੇ ਸ਼੍ਰੋਮਣੀ ਹੈ। ਫਿਰ ਬਚਨ ਸਰਵਣ ਕਰਨੇ, ਲੱਖ ਜਪ ਤਪ, ਲੱਖ ਸੰਜਮਾ ਹੋਮ, ਜਗ ਲੱਖ ਵਰਤ ਕਰਨ ਦੇ। ਲੱਖਾਂ ਹੀ ਜਾਪ ਕਰੀਏ, ਲੱਖਾਂ ਹੀ ਤਪ ਪਏ ਕਰੀਏ, ਲੱਖਾਂ ਹੀ ਤਰ੍ਹਾਂ ਤਰ੍ਹਾਂ ਦੇ ਸੰਜਮ ਤੇ ਹੋਮ ਜਗ ਕਰੀਏ, ਲੱਖਾਂ ਹੀ ਤਰ੍ਹਾਂ ਤਰ੍ਹਾਂ ਦੇ ਸੰਜਮ ਵਰਤੀਏ ਤੇ ਲੱਖਾਂ ਹੀ ਸੰਸਾਰ ਵਿੱਚ ਵਰਤ ਰੱਖਦੇ ਫਿਰੀਏ। ਫਿਰ ਕਹਿਣ ਲੱਗੇ ਦੂਸਰੀ ਪੰਕਤੀ ਚ, ਲੱਖ ਤੀਰਥ ਲੱਖ ਊਲਖਾ, ਲੱਖ ਪੁਰੀਆਂ ਲੱਖ ਪੁਰਬ ਲਗੰਦੇ। ਲੱਖਾਂ ਹੀ ਤੀਰਥਾਂ ਦੇ ਉੱਤੇ, ਲੱਖਾਂ ਹੀ ਕੰਨ ਪਾਟੇ ਜੋਗੀ ਹਨ, ਲੱਖਾਂ ਹੀ ਪੁਰੀਆਂ ਨੇ, ਕਾਂਸ਼ੀ, ਮਥੁਰਾ, ਜਗਨਨਾਥਪੁਰੀ ਆਦਿਕ, ਤੇ ਲੱਖਾਂ ਹੀ ਸੰਸਾਰ ਜਗਤ ਦੇ ਵਿੱਚ ਪੁਰਬ, ਜਿਵੇਂ ਆਉਂਦੇ ਕੁੰਭ ਦਾ ਮੇਲਾ, ਇਸ ਤਰ੍ਹਾਂ ਦੇ ਲੱਖਾਂ ਹੀ ਪੁਰਬ ਲੱਗਦੇ ਹਨ। ਊਲਖਾ ਦਾ ਅਰਥ ਹੁੰਦਾ ਕੰਨ ਪਾਟੇ ਜੋਗੀ। ਕਹਿਣ ਲੱਗੇ ਐਸੇ ਲੱਖਾਂ ਹੀ ਪੁਰਬ, ਲੱਖਾਂ ਹੀ ਕੁੰਭ ਦੇ ਮੇਲੇ, ਲੱਖਾਂ ਹੀ ਸੰਸਾਰ ਚ ਕਾਂਸ਼ੀ, ਮਥੁਰਾ, ਬਨਾਰਸ, ਜਗਨਨਾਥਪੁਰੀ ਆਦਿਕ ਬੇਅੰਤਪੁਰੀਆਂ ਨੇ, ਲੱਖਾਂ ਹੀ ਕੰਨ ਪਾਟੇ ਜੋਗੀ ਦੁਨੀਆਂ ਚ ਤੁਰੇ ਫਿਰਦੇ ਤੇ ਲੱਖਾਂ ਹੀ ਤੀਰਥ ਅਸਥਾਨ ਹਨ। ਦੇਵੀ ਦੇਵਲ ਦੇਹੁਰੇ, ਲੱਖ ਪੁਜਾਰੀ ਪੂਜ ਕਰਨ ਦੇ, ਲੱਖਾਂ ਹੀ ਠਾਕੁਰ ਦੁਆਰੇ, ਲੱਖਾਂ ਹੀ ਦੇਵੀਆਂ ਤੇ ਲੱਖਾਂ ਹੀ ਦੇਵਤੇ ਤੇ ਲੱਖਾਂ ਹੀ ਦੇਹੁਰੇ ਤੇ ਸਮਾਧਾਂ ਤੇ ਲੱਖਾਂ ਹੀ ਉਹਨਾਂ ਦੀ ਪੂਜਾ ਕਰਨ ਵਾਲੇ ਪੁਜਾਰੀ ਦੁਨੀਆਂ ਦੇ ਵਿੱਚ ਤੁਰੇ ਫਿਰਦੇ ਆ। ਫਿਰ ਕਹਿਣ ਲੱਗੇ, ਜਲ ਥਲ ਮਹੀ ਅਲ ਭਰਮ ਦੇ, ਕਰਮ ਧਰਮ ਲੱਖ ਫੇਰ ਫਿਰਨ ਦੇ, ਲੱਖਾਂ ਹੀ ਜਲਾਂ ਥਲਾਂ ਪ੍ਰਿਥਵੀ ਤੇ ਆਕਾਸ਼ ਦੇ ਉੱਤੇ ਪਾਉਂਦੇ ਫਿਰਦੇ। ਕਈ ਕਰਮਾਂ ਧਰਮਾਂ ਦੇ ਵਿੱਚ ਲੱਖਾਂ ਹੀ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ। ਕੋਈ ਤੀਰਥਾਂ ਤੇ ਨਹਾਉਂਦਾ, ਕੋਈ ਜਪ ਤਪ ਕਰਦਾ, ਕੋਈ ਦਾਨ ਪੁੰਨ ਕਰਦਾ, ਕੋਈ ਨਾਗਾ ਸਾਧੂ ਹੋ ਕੇ ਦੁਨੀਆਂ ਵਿੱਚ ਤੁਰਿਆ ਫਿਰਦਾ। ਭਾਵ ਇਹੋ ਜਿਹੇ ਲੱਖਾਂ ਕਰਮ ਨੇ ਤੇ ਲੱਖਾਂ ਹੀ ਲੋਕ ਨੇ ਉਹਨਾਂ ਕਰਮਾਂ ਨੂੰ ਕਰਨ ਵਾਲੇ। ਲੱਖ ਪਰਬਤ ਵਣ ਖੰਡ ਲੱਖ, ਲੱਖ ਉਦਾਸੀ ਹੋਏ ਭਵੰਦੇ, ਲੱਖਾਂ ਹੀ ਪਹਾੜ ਨੇ ਦੁਨੀਆਂ ਚ, ਲੱਖਾਂ ਹੀ ਜੰਗਲ ਨੇ ਦੁਨੀਆਂ ਚ, ਤੇ ਬੇਅੰਤ ਐਸੇ ਲੱਖਾਂ ਹੀ ਲੋਕ ਗ੍ਰਸਤ ਜੀਵਨ ਨੂੰ ਛੱਡ ਕੇ ਉੱਥੇ ਉਦਾਸੀ ਹੋ ਕੇ ਬਾਨਪ੍ਰਸਤੀ ਹੋ ਕੇ ਪਹਾੜਾਂ ਦੀਆਂ ਚੋਟੀਆਂ ਤੇ ਜੰਗਲਾਂ ਦੇ ਵਿੱਚ ਭਟਕਦੇ ਫਿਰਦੇ ਨੇ। ਅਗਨੀ ਅੰਗ ਜਲਾਏ ਦੇ, ਲੱਖ ਹਿਮੰਚਲ ਜਾਏ ਗਲੰਦੇ। ਕਹਿੰਦੇ ਐਸੇ ਲੱਖਾਂ ਲੋਕ ਨੇ ਜਿਹੜੇ ਅਗਨੀ ਬਾਲ ਕੇ, ਧੂਣੀਆਂ ਤਾ ਕੇ ਤੇ ਆਪਣੇ ਅੰਗਾਂ ਨੂੰ ਸਾੜਦੇ ਫਿਰਦੇ, ਸਰੀਰ ਨੂੰ ਵੱਧ ਤੋਂ ਵੱਧ ਅੱਗ ਦਾ ਸੇਕ ਦਿੰਦੇ ਨੇ, ਲੱਖਾਂ ਦੁਨੀਆਂ ਚ ਤੁਰੇ ਫਿਰਦੇ। ਲੱਖਾਂ ਹੀ ਐਸੇ ਲੋਕ ਆ ਜਿਹੜੇ ਹਿਮਾਲਾ ਪਰਬਤ ਆਦਿਕ ਦੇ ਉੱਤੇ ਜਾ ਕੇ ਤੇ ਬਰਫ਼ ਵਿੱਚ ਆਪਣੇ ਸਰੀਰ ਨੂੰ ਗਾਲ ਦਿੰਦੇ ਆ ਵੀ ਮੈਂ ਧਰਮ ਦਾ ਕੰਮ ਕਰਨਾ, ਮੈਂ ਸਰੀਰ ਦੇ ਉੱਤੇ ਦੁੱਖ ਸਹਿਣਾ, ਮਰ ਜਾਣਾ, ਮੈਨੂੰ ਰੱਬ ਮਿਲ ਪਏਗਾ। ਭਾਵ ਅਗਨੀ ਦਾ ਜ਼ਿਕਰ ਕੀਤਾ, ਨਾਲ ਬਰਫ਼ ਦਾ ਵੀ ਜ਼ਿਕਰ ਕਰ ਦਿੱਤਾ, ਦੋਨੇ ਪੱਖ ਲੈ ਕੇ। ਭਾਈ ਗੁਰਦਾਸ ਜੀ ਕਹਿੰਦੇ, ਲੱਖਾਂ ਹੀ ਐਸੇ ਜਿਹੜੇ ਅੱਗ ਵਿੱਚ ਪੈ ਕੇ ਆਪਣੇ ਅੰਗਾਂ ਨੂੰ ਜਲਾ ਰਹੇ ਆ, ਤੇ ਲੱਖਾਂ ਹੀ ਐਸੇ ਜਿਹੜੇ ਹਿਮਾਲਾ ਪਰਬਤ ਤੇ ਜਾ ਕੇ ਉੱਚੀਆਂ ਚੋਟੀਆਂ ਤੇ, ਭਾਵ ਜਿਵੇਂ ਜੋਗੀ ਲੋਕ ਬੈਠੇ ਸੀ ਸੁਮੇਰ ਪਰਬਤ ਤੇ ਜਾ ਕੇ, ਏਦਾਂ ਬੇਅੰਤ ਐਸੇ ਵੀ ਨੇ ਜਿਹੜੇ ਬਰਫ਼ ਵਿੱਚ ਪਾ ਕੇ ਆਪਣੇ ਸਰੀਰ ਨੂੰ ਗਾਲ ਰਹੇ ਆ, ਮਰ ਰਹੇ ਆ ਤੇ ਰੱਬ ਮਿਲ ਪਏਗਾ। ਪਰ ਅਖੀਰਲੀ ਤੁਕ ਦੇ ਵਿੱਚ ਸਿੱਟਾ ਕੱਢਿਆ, ਕੀ ਕਹਿਣ ਲੱਗੇ, ਗੁਰ ਸਿੱਖੀ ਸੁਖ ਤਿਲ ਨਾ ਲਹੰਦੇ। ਗੁਰੂ ਦੀ ਸਿੱਖੀ ਦੇ ਬਰਾਬਰ ਇਹ ਸਾਰੇ ਦੇ ਸਾਰੇ ਇੱਕ ਤਿਲ ਮਾਤਰ ਵੀ ਨਹੀਂ ਪੁੱਜ ਸਕਦੇ, ਜਿਹੜਾ ਗੁਰਸਿੱਖੀ ਵਿੱਚ ਜੁੜ ਕੇ ਸੁੱਖ ਮਿਲਦਾ ਆ। ਜਿਹੜਾ ਗੁਰੂ ਦੇ ਸਿੱਖ ਉਹ ਸੁੱਖ ਪ੍ਰਾਪਤ ਕਰਦੇ ਤੇ ਆਨੰਦ ਮਾਣਦੇ ਆ, ਉਹ ਸੁੱਖ ਇਹਨਾਂ ਕਰਮ ਕਾਂਡਾਂ ਵਿੱਚ ਨਹੀਂ ਹੈ। ਭਾਵੇਂ ਕੋਈ ਅੱਗ 'ਚ ਪੈ ਕੇ ਸੜਦਾ ਫਿਰੇ, ਭਾਵੇਂ ਕੋਈ ਹਿਮਾਲਾ ਪਰਬਤ ਤੇ ਜਾ ਕੇ ਆਪਣੇ ਤਨ ਨੂੰ, ਆਪਣੇ ਸਰੀਰ ਨੂੰ ਬਰਫ਼ 'ਚ ਪਾ ਕੇ ਗਾਲ ਦੇ, ਦੁਨੀਆਂ 'ਚ ਲੱਖਾਂ ਉਦਾਸੀ ਤੇ ਬਾਨਪ੍ਰਸਤੀ ਹੋ ਕੇ ਪਹਾੜਾਂ ਦੀਆਂ ਚੋਟੀਆਂ ਤੇ ਜੰਗਲਾਂ 'ਚ ਤੁਰੇ ਫਿਰਨ, ਭਾਵੇਂ ਧਰਤੀ ਦੇ ਉੱਤੇ ਲੱਖਾਂ ਧਰਮ ਦੇ ਕਰਮ ਕਾਂਡ ਕਰਨ, ਭਾਵੇਂ ਕੋਈ ਪਾਣੀ 'ਚ ਜਾ ਕੇ ਰਹਿਣ ਲੱਗ ਪਏ, ਭਾਵੇਂ ਧਰਤੀ ਤੇ ਭਾਵੇਂ ਕੋਈ ਆਕਾਸ਼ ਵਿੱਚ ਘੁੰਮਦਾ ਫਿਰੇ, ਲੱਖਾਂ ਦੇਵੀਆਂ ਤੇ ਦੇਵਤੇ ਤੇ ਸਮਾਧਾਂ ਦੇਹੁਰਿਆਂ ਤੇ ਜਾ ਕੇ ਪੁਜਾਰੀ ਬਣ ਕੇ ਨੱਕ ਰਗੜਦਾ ਫਿਰੇ, ਲੱਖਾਂ ਜੋਗੀ ਲੱਖਾਂ ਕੰਨ ਪਾਟੇ ਤੇ ਲੱਖਾਂ ਤੀਰਥਾਂ ਤੇ ਲੋਕ ਜਾ ਕੇ ਵੱਖ ਵੱਖ ਪੁਰਬਾਂ ਤੇ ਕੁੰਭ ਦੇ ਮੇਲਿਆਂ ਤੇ ਨਹਾਉਂਦੇ ਫਿਰਨ, ਜਿੰਨੇ ਮਰਜ਼ੀ ਜਾਪ ਤਪ ਸੰਜਮ ਜਗ ਕਰਦੇ ਫਿਰਨ ਤੇ ਵਰਤ ਰੱਖਦੇ ਫਿਰਨ, ਗੁਰਸਿੱਖੀ ਦੇ ਬਰਾਬਰ ਇੱਕ ਤਿਲ ਵੀ ਨਹੀਂ ਹੋ ਸਕਦੇ। ਕਿਤਨੀ ਮਹਾਨ ਹੈ ਗੁਰੂ ਦੀ ਸਿੱਖੀ, ਪਰ ਜਿਨ੍ਹਾਂ ਨੇ ਕਮਾਈ ਹੈ, ਜਿਨ੍ਹਾਂ ਨੇ ਗੁਰਸਿੱਖੀ ਆਸ਼ੇ ਅਨੁਸਾਰ ਆਪਣਾ ਜੀਵਨ ਜੀਵਿਆ ਹੈ, ਉਹ ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਨੇ। ਭਾਈ ਗੁਰਦਾਸ ਜੀ ਦਾ ਭਾਵ ਕਿ ਸਿੱਖ ਨੂੰ ਇਹਨਾਂ ਕਰਮ ਕਾਂਡਾਂ ਵਿੱਚ ਪੈਣ ਦੀ ਲੋੜ ਨਹੀਂ, ਸਿੱਖ ਗੁਰੂ ਦੀ ਸ਼ਰਨ ਵਿੱਚ ਆਵੇ, ਸਤਿਗੁਰ ਦੇ ਚਰਨਾਂ 'ਚ ਆ ਕੇ ਸੁਰਤ ਸ਼ਬਦ ਦਾ ਕਰੇ ਸੁਮੇਲ, ਸਾਧ ਸੰਗਤ ਵਿੱਚ ਆ ਕੇ ਗੁਰੂ ਦਾ ਪਕੜੇ ਪੱਲਾ, ਗ੍ਰਸਤ ਜੀਵਨ ਵਿੱਚ ਰਹਿ ਕੇ ਹੀ ਤੁਹਾਡੀ ਜ਼ਿੰਦਗੀ ਦਾ ਬੇੜਾ ਪਾਰ ਹੋ ਸਕਦਾ ਹੈ। ਵਾਰ 28 ਪੌੜੀ 19 ਵਿੱਚ ਸਤਿਗੁਰੂ ਪਾਤਸ਼ਾਹ ਦੀ ਵਡਿਆਈ ਕਰਦਿਆਂ ਦੱਸਦੇ ਨੇ ਕਿ ਗੁਰੂ ਦੇ ਬਿਨਾਂ ਗਤ ਨਹੀਂ ਹੋ ਸਕਦੀ, ਮਾਲਕ ਦੀ ਹਜ਼ੂਰੀ 'ਚ ਪ੍ਰਵਾਨ ਨਹੀਂ ਚੜਿਆ ਜਾ ਸਕਦਾ। ਕੀ ਪ੍ਰਵਾਨ ਕੀਤਾ? ਚਾਰ ਵਰਨ ਕਰ ਵਰਤਿਆ, ਵਰਨ ਚਿਹਨ ਕਿਹੋ ਨਦਰ ਨਾ ਆਇਆ, ਛੇ ਦਰਸ਼ਨ ਭੇਖ ਧਾਰੀਆਂ, ਦਰਸ਼ਨ ਵਿੱਚ ਨਾ ਦਰਸ਼ਨ ਪਾਇਆ, ਸੰਨਿਆਸੀ ਦਸ ਨਾਮ ਧਰ, ਨਾਉ ਗਣਾਏ ਨਾਉ ਧਿਆਇਆ, ਰਾਵਲ ਬਾਰਹ ਪੰਥ ਕਰ, ਗੁਰਮੁਖ ਪੰਥ ਨਾ ਅਲੱਖ ਲਿਖਾਇਆ। ਬਹੁ ਰੂਪੀ ਬਹੁ ਰੂਪੀਏ, ਰੂਪ ਨਾ ਰੇਖ ਨਾ ਲੇਖ ਮਿਟਾਇਆ, ਮਿਲ ਮਿਲ ਚੜਦੇ ਸੰਗ ਲੱਖ, ਸਾਧੂ ਸੰਗ ਨਾ ਰੰਗ ਰੰਗਾਇਆ। ਵਿਣ ਗੁਰ ਪੂਰੇ ਮੋਹੇ ਮਾਇਆ, ਵਿਣ ਗੁਰ ਪੂਰੇ ਮੋਹੇ ਮਾਇਆ। ਗੁਰੂ ਤੋਂ ਬਿਨਾਂ ਸਾਰੇ ਦਾ ਸਾਰਾ ਜਗਤ ਮਾਇਆ ਦੇ ਵਿੱਚ ਹੀ ਮੋਹਿਆ ਹੋਇਆ। ਕੀ ਚਾਰੇ ਵਰਣ, ਕੀ ਛੇ ਸ਼ਾਸਤਰਾਂ ਦੇ ਜਾਪ ਕਰਨ ਵਾਲੇ, ਕੀ ਜੋਗੀ ਤੇ ਕੀ ਸੰਨਿਆਸੀ ਤੇ ਕੀ ਦੁਨੀਆਂ ਦੇ ਅਵਤਾਰ, ਇਹ ਸਾਰੇ ਦੇ ਸਾਰੇ ਮਾਇਆ ਵਿੱਚ ਮੋਹੇ ਹੋਏ, ਕਿਉਂਕਿ ਇਹਨਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਗੁਰੂ ਦਾ ਪੱਲਾ ਨਹੀਂ ਪਕੜਿਆ। ਜ਼ਿੰਦਗੀ ਦਾ ਬੇੜਾ ਉਹਨਾਂ ਦਾ ਪਾਰ ਜਿਨ੍ਹਾਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ। ਬਚਨ ਫੁਰਮਾਨ ਕਰਦੇ ਨੇ, ਕਹਿਣ ਲੱਗੇ, ਚਾਰ ਵਰਣ ਕਰ ਵਰਤਿਆ, ਵਰਣ ਚਿਹਨ ਕਿਹੋ ਨਦਰ ਨਾ ਆਇਆ। ਚਾਰੇ ਵਰਣਾਂ ਦੇ ਵਿੱਚ ਹੀ ਪਰਮਾਤਮਾ ਵਰਤਦਾ ਹੈ। ਕੀ ਖੱਤਰੀ, ਕੀ ਬ੍ਰਾਹਮਣ, ਕੀ ਵੈਸ਼ ਤੇ ਕੀ ਸ਼ੂਦਰ, ਪਰਮਾਤਮਾ ਸਾਰਿਆਂ ਦੇ ਵਿੱਚ ਹੀ ਰਹਿੰਦਾ, ਪਰੰਤੂ ਉਸ ਨਿਰੰਕਾਰ ਪਰਮਾਤਮਾ ਦਾ ਵਰਣ ਚਿਹਨ ਕਿਸੇ ਨੂੰ ਕੋਈ ਨਜ਼ਰ ਨਹੀਂ ਆਇਆ। ਖੱਤਰੀ ਕਹਿੰਦੇ, ਅਸੀਂ ਬੜਾ ਵਧੀਆ ਲੜ ਸਕਦੇ ਹਾਂ ਜੰਗ ਦੇ ਮੈਦਾਨ ਚ। ਬ੍ਰਾਹਮਣ ਕਹਿੰਦਾ, ਮੈਂ ਹੀ ਸੰਸਾਰ ਵਿੱਚ ਧਰਮੀ ਹਾਂ, ਕਿਸੇ ਹੋਰ ਦੇ ਕੋਲ ਕੋਈ ਧਰਮ ਨਹੀਂ। ਵੈਸ਼ ਵੀ ਕਹਿੰਦਾ, ਮੈਂ ਬੜੀ ਵਧੀਆ ਕਿਰਤ ਕਰਦਾ, ਮੈਂ ਇਹਨਾਂ ਸਾਰਿਆਂ ਨੂੰ ਪਾਲ ਰਿਹਾ। ਤੇ ਜਿਹੜਾ ਸ਼ੂਦਰ ਸੀ, ਉਹਨੂੰ ਤੇ ਦੁਰਕਾਰ ਦਿੱਤਾ ਵੀ ਇਹ ਬੰਦਗੀ ਕਰ ਹੀ ਨਹੀਂ ਸਕਦਾ। ਉੱਚ ਜਾਤੀ ਦੇ ਲੋਕਾਂ ਨੇ ਉਹਨੂੰ ਧਰਮ ਦੇ ਨੇੜੇ ਹੀ ਨਹੀਂ ਲੱਗਣ ਦਿੱਤਾ। ਭਾਵ ਇਹ ਜਿਹੜੇ ਚਾਰੇ ਵਰਣਾਂ ਦੇ ਲੋਕ ਆ, ਇਹ ਜਾਣ ਹੀ ਨਹੀਂ ਸਕੇ ਵੀ ਸਾਰਿਆਂ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ। ਅਕਾਲ ਪੁਰਖ ਪਰਮਾਤਮਾ ਇੱਕ ਕਣ ਕਣ ਦੇ ਵਿੱਚ, ਜਿਹੜਾ ਬ੍ਰਾਹਮਣ ਦੇ ਅੰਦਰ ਵੱਸਦਾ ਉਹ ਖੱਤਰੀ ਦੇ ਵਿੱਚ ਵੀ ਹੈ, ਜਿਹੜਾ ਖੱਤਰੀ ਚ ਵੱਸਦਾ ਉਹ ਵੈਸ਼ ਦੇ ਵਿੱਚ ਵੀ ਹੈ। ਇਸ ਲਈ ਕਿਸੇ ਨੂੰ ਉੱਚੀ ਨੀਵੀਂ ਜਾਤ ਕਰਕੇ ਦੁਰਕਾਰੋ ਨਾ, ਉਹ ਸ਼ੂਦਰ ਦੇ ਵਿੱਚ ਵੀ ਵੱਸਦਾ ਹੈ। ਹਰ ਕਣ ਕਣ ਜਰੇ ਜਰੇ ਵਿੱਚ ਦੁਨੀਆਂ ਦੀ ਕੋਈ ਐਸੀ ਥਾਂ ਨਹੀਂ ਹੈ ਜਿੱਥੇ ਪਰਮੇਸ਼ਰ ਦਾ ਵਾਸਾ ਨਹੀਂ ਹੈ। ਸੰਤੋ ਘੱਟ ਘੱਟ ਰਿਹਾ ਸਮਾਇਆ, ਸਾਰੀਆਂ ਥਾਵਾਂ ਤੇ ਸਮਾਇਆ ਹੈ, ਪਰ ਇਹ ਸਾਰੇ ਭਟਕਦੇ ਰਹੇ ਸੰਸਾਰ ਜਗਤ ਵਿੱਚ। ਛੇ ਦਰਸ਼ਨ ਭੇਖ ਧਾਰੀਆਂ, ਦਰਸ਼ਨ ਵਿੱਚ ਨਾ ਦਰਸ਼ਨ ਪਾਇਆ। ਕਹਿਣ ਲੱਗੇ, ਛੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਜਿਹੜੇ ਵਿਦਵਾਨ ਸੀ, ਭਾਵ ਜਿਹੜੇ ਛੇ ਸ਼ਾਸਤਰ ਨੇ ਨਾ, ਸਾਂਖ, ਨਿਆਏ, ਮੀਮਾਂਸਾ ਆਦਿਕ, ਤੇ ਜਿਨ੍ਹਾਂ ਵਿਦਵਾਨਾਂ ਨੇ ਇਹ ਲਿਖੇ ਆ ਛੇ ਸ਼ਾਸਤਰ, ਉਹ ਵੀ ਸੰਸਾਰ ਜਗਤ ਦੇ ਵਿੱਚ ਭੇਖ ਹੀ ਧਾਰ ਕੇ ਸੰਸਾਰ ਜਗਤ ਵਿੱਚ ਭਟਕਦੇ ਰਹੇ। ਇਹਨਾਂ ਛੇ ਸ਼ਾਸਤਰਾਂ ਦੇ ਵਿੱਚੋਂ ਵੀ ਉਹਨਾਂ ਨੇ ਰੱਬ ਦਾ ਦਰਸ਼ਨ ਨਹੀਂ ਪਾਇਆ। ਇਹਨਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਕੰਠ ਕਰਨ ਵਾਲੇ, ਇਹਨਾਂ ਦੇ ਗਿਆਤਾ ਵੀ ਜਿਹੜੇ ਸੀ ਨਾ, ਉਹ ਭਟਕਦੇ ਰਹੇ। ਕਾਰਨ, ਕਹਿਣ ਲੱਗੇ, ਪਰਮਾਤਮਾ ਦਾ ਟਿਕਾ ਸਾਡੇ ਅੰਤਸ਼ਕਰਨ ਵਿੱਚ ਸੀ, ਪਰਮੇਸ਼ਰ ਦੀ ਜੋਤ ਸਾਡੇ ਹਿਰਦੇ ਚ ਵੱਸਦੀ ਆ। ਉਹ ਵੇਦਾਂ ਸ਼ਾਸਤਰਾਂ ਆਦਿਕਾਂ ਦੇ ਪੜ੍ਹਨ ਪੜ੍ਹਾਉਣ ਚ ਸਾਰੀ ਜ਼ਿੰਦਗੀ ਲੱਗੇ ਰਹੇ, ਆਪਣੇ ਅੰਦਰ ਵੱਸਦੇ ਪਰਮਾਤਮਾ ਦਾ ਦਰਸ਼ਨ ਨਹੀਂ ਕਰ ਸਕੇ। ਸੰਨਿਆਸੀ ਦਸ ਨਾਮ ਧਰ, ਨਾਉ ਗਣਾਏ ਨਾਉ ਧਿਆਇਆ। ਜਿਹੜੇ ਸੰਨਿਆਸੀ ਲੋਕ ਨੇ, ਘਰ ਬਾਰ ਛੱਡਿਆ ਵਾ, ਠੂਠਾ ਫੜਿਆ ਹੱਥ ਚ, ਤੇ ਗ੍ਰਸਥ ਜੀਵਨ ਤਿਆਗ ਕੇ ਤੇ ਘਰ ਘਰ ਮੰਗ ਕੇ ਖਾਂਦੇ ਆ, ਉਹ ਸੰਨਿਆਸੀ ਨੇ ਕਿ ਅਸੀਂ ਸੰਨਿਆਸ ਧਾਰਿਆ ਦੁਨੀਆਂ ਤੋਂ। ਸੰਨਿਆਸੀਆਂ ਦੇ ਵੀ ਦਸ ਫਿਰਕੇ ਆ, ਗਿਰੀ, ਪੁਰੀ, ਭਾਰਤੀ ਆਦਿਕ ਉਹਨਾਂ ਨੇ ਨਾਂ ਰੱਖੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਸੰਨਿਆਸੀਆਂ ਨੇ ਜਿਹੜੇ ਦਸ ਨਾਂ ਰਖਾਏ ਨਾ ਵੱਖਰੇ ਵੱਖਰੇ, ਉਹ ਵੀ ਆਪਣਾ ਹੀ ਨਾਂ ਦੁਨੀਆਂ ਚ ਗਣਾਉਂਦੇ ਰਹੇ, ਆਪਣਾ ਨਾਂ ਹੀ ਦੁਨੀਆਂ ਦੇ ਵਿੱਚ ਸੁਣਦੇ ਰਹੇ, ਤੇ ਪ੍ਰਭਤਾ ਵਡਿਆਈ ਵਿੱਚ ਗਲਤਾਨ ਰਹੇ। ਪਰਮਾਤਮਾ ਦਾ ਨਾਮ ਨਾ ਉਹਨਾਂ ਨੇ ਆਪ ਜਪਿਆ, ਤੇ ਨਾ ਦੁਨੀਆਂ ਵਿੱਚ ਕਿਸੇ ਹੋਰ ਨੂੰ ਜਪਾਇਆ, ਠੋਕਰਾਂ ਹੀ ਖਾਂਦੇ ਰਹੇ। ਭਾਵ ਸੰਨਿਆਸੀ ਵੀ ਠੋਕਰਾਂ ਹੀ ਖਾਂਦੇ ਰਹੇ। ਛੇ ਸ਼ਾਸਤਰਾਂ ਨੂੰ ਲਿਖਣ ਵਾਲੇ, ਪੜ੍ਹਨ ਪੜ੍ਹਾਉਣ ਵਾਲੇ ਠੋਕਰਾਂ ਹੀ ਖਾਂਦੇ ਰਹੇ। ਰਾਵਲ ਬਾਰਹ ਪੰਥ ਕਰ, ਗੁਰਮੁਖ ਪੰਥ ਨਾ ਅਲੱਖ ਲਿਖਾਇਆ। ਜਿਹੜੇ ਜੋਗੀ ਲੋਕ ਨੇ ਉਹਨਾਂ ਦੇ ਬਾਰਾਂ ਪੰਥ ਆ, ਰਾਵਲ ਦਾ ਅਰਥ ਹੁੰਦਾ ਜੋਗੀ। ਕਹਿਣ ਲੱਗੇ, ਰਾਵਲ ਬਾਰਾਂ ਪੰਥ ਕਰ, ਜੋਗੀਆਂ ਨੇ ਵੀ ਆਪਣੇ ਵੱਖ ਵੱਖ ਬਾਰਾਂ पंथ 12 फिरके बना ले, परंतु गुरमुख पंथ ना अलग लिखाया। गुरमुखां दा पंथ, गुरमुखां दा रस्ता उन्हां वाले पासियों ही अलग ही रहा, वो लाख ना सके। गुरु चरणा नाल जोड़, नाम सिमरन विच वो भी ना जुड़ सके, भाव जोगी भी संसार जगत विच जाप तप करके ते रिधियां सिधियां च पै के रब दे घर तक नहीं पहुंच सके। परमेश्वर वाहिगुरु की प्राप्ति वह भी नहीं कर सके, ठोकरें खादियां उन्होंने भी संसार। बहु रूपीए रूप ना रेख ना लेख मिटाया। बहु रूपीए बाले रूप करके, कदे कोई रूप धारण कर लिया, कदे कोई रूप धारण कर लिया। अकाल पुरख परमात्मा जिसका कोई रूप नहीं है, उस परमेश्वर नाल कोई भी सांझ नहीं पा सकिया। तरह तरह के रूप धारण वाले, कदे ब्रह्मचारी, कदे गृहस्थी, कदे बानप्रस्थी, ते कदे सन्यासी, भाव ऐसे ऐसे लोग भी संसार जगत विच आए, परंतु संसार जगत दे विच भटकदिया ही जिंदगी गुजार दिती। उस निरंकार परमात्मा की लिखत नू नहीं मिटा सके। गल की रब उन्हां दे हाथ भी नहीं आया, कोई उन्हां नू प्रभु की झलक नहीं पई। ऐसा मत्थे का कोई माड़ा लेख सी उन्हां लोकां दा कि साध संगत गुरु की शरण विच आके, सतगुर की साध संगत के चरणा की धूड़ी कितने मत्थे ते ला के मत्थे दियां लकीरां भैड़ियां मिटणियां सी, पर उन्होंने गुरु का ना पला पकड़िया, ना परमेश्वर के नाम सिमरन विच जुड़े। वख वख रूप धार के बहु रूपीए बन के भटकते रहे, जिंदगी की बाजी हार के ही चले गए। वह भी लोग मिल मिल चलते संग लख, साधु संग ना रंग रंगाया। ऐसे ऐसे साधु भी तुहानू मिलणगे जिहड़े मंडलियां बना के तुरे फिरदे। मैं जगत विच वेखदा, खास करके भारत देश दे विच बड़े बड़े साधु भगवे चोले पाए आ, 50-50, 100-100 तुरे फिरदे। हरिद्वार, बनारस, कांची, कुरुक्षेत्र, जगन्नाथपुरी, इलाहाबाद, प्रयागराज है जिथे, उत्थे तुहानू ये लोग बहुत मिलणगे। इत्थे भाई गुरदास जी ये दसदे वी मिल मिल चलदे संग लख, मिल मिल के लखां मंडलियां बना के ते अपने आप नूं साधु अखवा के दुनिया विच तुरे फिरदे, परंतु साध संगत दे रंग विच कोई भी नहीं रंगिया गया। परमेश्वर दे चरणा नाल प्रीत किसे ने भी नहीं पाई। ये भी दुनिया विच मंग के खा लिया ते संसार जगत दे विच फिर तुर लिया ते दुनिया दा रटन कर लिया ते भटकदे फिरदे आ, परमेश्वर नाल सांझ नहीं पा सके। वेण गुर पूरे मोहे माया, ये जिन्या का भी जिक्र किया कि जोगी की सन्यासी ते की मंडलियां बना के फिरन वाले ते की वेदा शास्त्रां दा पाठ ते जाप करन वाले, ये सारे दे सारे गुरु चरणा नाल जुड़न तो बिना माया दे विच ही मोहे हुए हैं। भाव दुनिया विच कोई भी इंसान है, भावें वह चारे वर्णा विचों आ, कोई आश्रमा दे विचों आ, दुनिया के किसी भी कोने ते, संसार के किसी भी जगह ते कोई बंदा वसिया वा, गुरु तो बिना मुक्ति नहीं होनी। पूरे गुरु के चरणा नाल जुड़न तो बिना संसार भावसागर तो नहीं तरिया जाना। पूरे गुरु का पला पकड़न तो बिना माया के मोह विच ही संसार जकड़िया रहेगा। बाहरों दिसण वाले धर्म के जिन्ने मर्जी कर्मकांड कर लो, पर रब की दरगाह तक नहीं जा सकते। परमेश्वर की दरगाह तक जे जाना है, वो है वाशना रह तो के आसा मनसा तो उच्चे उठ के उस निर्वाण प्रभु की सिफत सलाह की कीर्ति करनी, उदे नाम विच जुड़ना। पावन बचन हन, कर्म धर्म पाखंड जो दिसह, तिन जम जा गाती लूटै, निर्वाण कीर्तन गावह करते का, निमख सिमरत जित छूटै। इसलिए पूरे गुरु का पला पकड़ के ही जिंदगी दा बेड़ा पार हो सकता है। पूरे गुर का सोने उपदेश, पार ब्रह्म निकट कर पेख।